ਪਰਮਾਤਮਾ ਅੱਗੇ ਝੁਕ ਜਾਂਦਾ ਉਹ ਕਿਸੇ ਸੰਸਾਰੀ ਅੱਗੇ ਨਹੀਂ ਝੁਕਦਾ। ਇਹ ਸਿਰ ਸੂਬਿਆਂ ਕੱਟਿਆ ਤੇ ਜਾਏਗਾ, ਇਹ ਸਾਡੇ ਸਿਰ ਲੈ ਤੇ ਜਾਣਗੇ, ਪਰ ਨਿਰੰਕਾਰ ਵਾਹਿਗੁਰੂ ਤੋਂ ਬਿਨਾਂ ਕਿਸੇ ਦੂਸਰੇ ਅੱਗੇ ਝੁਕ ਨਹੀਂ ਸਕਦੇ, ਨੀਵੇਂ ਨਹੀਂ ਹੋ ਸਕਦੇ। ਪਹਿਲੇ ਦਿਨ ਸੂਬਾ ਸਰਹੰਦ ਨੇ ਇਹ ਗੱਲਾਂ ਸੁਣੀਆਂ। ਉਹ ਕਹਿੰਦਾ ਇਹਨਾਂ ਨੂੰ ਪਹਿਲਾਂ ਕੋਈ ਨਾ ਕੋਈ ਤਸੀਹਾ ਦਿਓ, ਦੁੱਖ ਦਿਓ, ਤਾਂ ਇਹਨਾਂ ਨੂੰ ਪਤਾ ਲੱਗੇਗਾ ਮੇਰੀ ਤਾਕਤ ਦਾ। ਅਜੇ ਇਹਨਾਂ ਨੇ ਮੇਰਾ ਕੋਈ ਦੁੱਖ ਨਹੀਂ ਝੱਲਿਆ, ਮੈਂ ਅਜੇ ਕੋਈ ਇਹਨਾਂ ਨੂੰ ਤਸੀਹਾ ਦਿੱਤਾ ਨਹੀਂ, ਤਾਂ ਕਰਕੇ ਬੱਚੇ ਇਸ ਤਰ੍ਹਾਂ ਬੋਲਦੇ ਆ। ਸੂਬਾ ਸਰਹੰਦ ਨੇ ਉਸੇ ਵੇਲੇ ਹੁਕਮ ਲਾ ਦਿੱਤਾ ਵਜ਼ੀਰ ਖਾਨ ਨੇ, ਕਹਿੰਦਾ ਜਿਹੜਾ ਠੰਡਾ ਬੁਰਜ ਹੈ ਨਾ, ਉਹਦੇ ਵਿੱਚ ਇਹਨਾਂ ਨੂੰ ਦਾਦੀ ਪੋਤਿਆਂ ਨੂੰ ਕੈਦ ਕਰ ਦਿੱਤਾ ਜਾਏ, ਬੰਦ ਕਰ ਦਿਓ, ਪਹਿਰਾ ਲਾ ਦਿਓ ਉੱਥੇ ਕਿ ਕਿਤੇ ਨਿਕਲ ਨਾ ਜਾਣ। ਉਸੇ ਵੇਲੇ ਸਾਹਿਬਜ਼ਾਦਿਆਂ ਨੂੰ ਪਕੜਿਆ, ਮਾਤਾ ਜੀ ਖੜੇ ਪਿੱਛੇ, ਠੰਡਾ ਬੁਰਜ। ਇਹ ਜਿਹੜੀ ਵਿਚਾਰ ਆਪਾਂ ਕਰ ਰਹੇ ਨਾ ਇਹਨਾਂ ਦਿਨਾਂ ਚ, ਇਹ ਉਹਨਾਂ ਸਾਹਿਬਜ਼ਾਦਿਆਂ ਦਾ ਹੀ, ਚਾਰੋਂ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਦਾ, ਚਮਕੌਰ ਸਾਹਿਬ ਦੇ ਸ਼ਹੀਦਾਂ ਦਾ, ਜਿਹੜਾ 300 ਸਾਲਾ ਸ਼ਹੀਦੀ ਪੁਰਬ ਆ ਰਿਹਾ ਦਸੰਬਰ ਦੇ ਮਹੀਨੇ ਵਿੱਚ, ਉਸ ਸ਼ਤਾਬਦੀ ਨੂੰ ਸਮਰਪਿਤ ਆਪਾਂ ਇਹ ਵਿਚਾਰ ਸ਼ੁਰੂ ਕੀਤੀ ਹੈ। ਠੰਡਾ ਬੁਰਜ ਧਿਆਨ ਰੱਖਣਾ, ਪੋਹ ਦਾ ਮਹੀਨਾ, 20 ਦਸੰਬਰ 1704 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਸੀ। 22 ਦਸੰਬਰ ਨੂੰ ਚਮਕੌਰ ਦੀ ਜੰਗ ਹੋਈ, ਉਹਦੇ ਤੋਂ ਬਾਅਦ ਇਹਨਾਂ ਸਾਹਿਬਜ਼ਾਦਿਆਂ ਤੇ ਜ਼ੁਲਮ ਛੋਟਿਆਂ ਤੇ ਹੋਣਾ ਸ਼ੁਰੂ ਹੋਇਆ। ਠੰਡਾ ਬੁਰਜ ਪੋਹ ਦੇ ਦਿਨ ਨੇ, ਅੱਤ ਦੀ ਠੰਡ, ਦਸੰਬਰ ਦਾ ਮਹੀਨਾ ਸੀ। ਚਾਰ ਚਫੇਰਿਓ ਉਹ ਜਿਹੜਾ ਬੁਰਜ ਸੀ ਨਾ, ਉੱਚੀ ਜਗ੍ਹਾ ਤੇ ਸੀ ਇੱਕ, ਤੇ ਚਾਰ ਚਫੇਰਿਓ ਖੁੱਲਾ ਸੀ। ਠੰਡੇ ਦਾ ਮਤਲਬ ਸੀ ਕਿ ਚਾਰ ਚਫੇਰਿਓ ਉਹਦੇ ਵਿੱਚ ਹਵਾ ਆਉਂਦੀ ਸੀ। ਉਹਨਾਂ ਦਿਨਾਂ ਚ ਐਸਾ ਸੀ ਕਿ ਹਵਾ ਬੜੀ ਤੇਜ਼ ਚੱਲਦੀ ਸੀ, ਪੋਹ ਦੇ ਮਹੀਨੇ ਦੀ ਹਵਾ। ਰਾਤਾਂ ਦਾ ਸਫ਼ਰ ਤੈਅ ਕਰਦੇ ਆਏ, ਚੰਗੀ ਤਰ੍ਹਾਂ ਚੈਨ ਕੋਈ ਨਹੀਂ ਲਿਆ, ਕਿਤੇ ਸੌਂ ਕੇ ਨਹੀਂ ਵੇਖਿਆ। ਉੱਪਰ ਲੈਣ ਵਾਸਤੇ ਵਜ਼ੀਰ ਖਾਨ ਨੇ ਆਖਿਆ ਉੱਪਰ ਲੈਣ ਨੂੰ ਕੋਈ ਕੱਪੜਾ ਇਹਨਾਂ ਦੇ ਕੋਲ ਨਹੀਂ ਹੋਣਾ ਚਾਹੀਦਾ, ਥੱਲੇ ਵਿਛਾਉਣ ਵਾਸਤੇ ਕੁਝ ਨਹੀਂ ਹੋਣਾ ਚਾਹੀਦਾ, ਇਹਨਾਂ ਨੂੰ ਠੰਡੇ ਫਰਸ਼ ਦੇ ਉੱਤੇ ਭਾਵੇਂ ਬੈਠਣ ਭਾਵੇਂ ਲੰਮੇ ਪੈਣ, ਕੋਈ ਬਿਸਤਰਾ ਨਹੀਂ, ਕੋਈ ਕੰਬਲ, ਕੋਈ ਰਜਾਈ ਨਹੀਂ ਉੱਪਰ ਲੈਣ ਵਾਸਤੇ, ਕੋਈ ਤਲਾਈ ਨਹੀਂ ਥੱਲੇ ਵਿਛਾਉਣ ਵਾਸਤੇ, ਕੋਈ ਗਦੇਲਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਮਰ ਕਿੰਨੀ ਬੱਚਿਆਂ ਦੀ? 6 ਸਾਲ 8 ਸਾਲ ਦੇ ਕਰੀਬ। ਹਵਾ ਵਗਦੀ ਹੈ, ਮਾਤਾ ਗੁਜਰੀ ਰਾਤ ਇੱਕ ਨੂੰ ਆਪਣੇ ਸੱਜੇ ਪਾਸੇ ਲਿਆ, ਮਾਤਾ ਗੁਜਰੀ ਜੀ ਨੇ ਇੱਕ ਨੂੰ ਖੱਬੇ ਪਾਸੇ, ਖਾਣ ਵਾਸਤੇ ਕੁਛ ਨਹੀਂ। ਰਾਤ ਗੁਜ਼ਰ ਰਹੀ ਆ, ਕਦੇ ਮਾਤਾ ਗੁਜਰੀ ਉਹਨਾਂ ਬੱਚਿਆਂ ਨੂੰ ਗੁਰੂ ਨਾਨਕ ਦੀ, ਜਪਜੀ ਸਾਹਿਬ ਦੀ ਬਾਣੀ ਸੁਣਾਉਂਦੇ ਆ ਕਿ ਬਾਣੀ ਸੁਣੋ। ਕਦੇ ਜਦੋਂ ਜਪਜੀ ਸਾਹਿਬ ਸਮਾਪਤ ਹੋ ਜਾਂਦਾ, ਉਸ ਵਕਤ ਮਾਤਾ ਗੁਜਰੀ ਇਹ ਸੁਣਾਉਂਦੇ ਆ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਤੀਆਂ ਤਵੀਆਂ ਤੇ ਬਹਿ ਕੇ, ਸੀਸ ਵਿੱਚ ਗਰਮ ਰੇਤਾ ਪਵਾ ਕੇ, ਦੇਗਾਂ ਚ ਉਬਾਲੇ ਖਾ ਕੇ ਕਿਵੇਂ ਸ਼ਹਾਦਤ ਦਾ ਜਾਮ ਪੀ ਕੇ ਗਏ। ਸੁਣਾਉਂਦੀ ਉਹ ਤੁਹਾਡੇ ਵੱਡੇ ਵਡੇਰੇ ਸਨ, ਕਦੇ ਦਾਦੇ ਦੀਆਂ ਕਥਾ ਕਹਾਣੀਆਂ ਸੁਣਾਉਂਦੀ ਆ। ਗੁਰੂ ਤੇਗ ਬਹਾਦਰ ਸਾਹਿਬ ਦੇ ਤੁਸੀਂ ਪੋਤਰੇ ਹੋ, ਭਾਵੇਂ ਉਮਰ ਤੁਹਾਡੀ ਛੋਟੀ ਆ ਪਰ ਪੋਤਰੇ ਹੋ। ਜੇ ਧਰਮ ਤੋਂ ਡੋਲ ਗਏ ਤੁਸੀਂ, ਜੇ ਉਹਨਾਂ ਦਾ ਮਤ ਗ੍ਰਹਿਣ ਕਰ ਲਿਆ, ਸਿੱਖੀ ਛੱਡ ਦਿੱਤੀ, ਤੇ ਪੋਤਰਿਓ ਬੇਟਾ ਇੱਕ ਗੱਲ ਯਾਦ ਰੱਖਣੀ, ਦਾਦੇ ਦੀ ਪੱਗ ਨੂੰ ਦਾਗ ਲੱਗ ਜਾਏਗਾ, ਸਿੱਖੀ ਕਲੰਕਤ ਹੋ ਜਾਏਗੀ। ਤੁਸੀਂ ਉਸ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਤੁਸੀਂ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ ਪੁੱਤਰ ਹੋ ਤੁਸੀਂ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਆ, ਭਾਵੇਂ ਕੋਈ ਤਸੀਹਾ ਮਿਲੇ ਕੋਈ ਦੁੱਖ ਮਿਲੇ। ਆਪਣੇ ਗਲ ਨਾਲ ਲਾ ਲਾ ਕੇ ਨਾ ਉਹਨਾਂ ਨੂੰ ਆਪਣੇ ਸਰੀਰ ਦੀ ਜਿਹੜੀ ਥੋੜੀ ਜਿਹੀ ਗਰਮੈਸ਼ ਹੈ ਉਹ ਮਾਤਾ ਗੁਜਰੀ ਦਿੰਦੇ ਆ ਕਿ ਮੇਰੇ ਨਾਲ ਲੱਗੇ ਰਹੋ, ਸ਼ਾਇਦ ਕੁਝ ਨਾ ਕੁਝ ਗਰਮੈਸ਼ ਮਿਲੇ, ਠੰਡ ਹਟੇ। ਨਾਲੇ ਕਥਾ ਕਹਾਣੀਆਂ ਸੁਣਾਉਂਦੀ ਆ, ਪਰੰਤੂ ਜਿਹੜੇ ਰੱਬ ਦੇ ਪਿਆਰੇ ਆ ਨਾ ਉਹ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਵੀ ਰੱਬ ਦੇ ਪਿਆਰਿਆਂ ਦੀ ਸੇਵਾ ਕਰ ਲੈਂਦੇ ਆ। ਮੋਤੀ ਰਾਮ ਮਹਿਰਾ ਉਹਨੇ ਪਤਾ ਕੀ ਕੀਤਾ, ਆਪਣੀ ਘਰਵਾਲੀ ਨੂੰ ਕਹਿੰਦਾ ਭਾਗਾਂ ਵਾਲੀਏ ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਜ਼ੁਰਗ ਮਾਂ ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਜਾ ਰਿਹਾ, ਉਹ ਠੰਡ ਵਿੱਚ ਬੁਰਜ ਚ ਬੈਠੇ ਠੰਡੇ ਚ, ਉਹ ਸਾਡੀਆਂ ਰੋਟੀਆਂ ਖਾਧੀਆਂ ਦਾਲਾਂ ਸਬਜ਼ੀਆਂ 36 ਪ੍ਰਕਾਰ ਦੇ ਭੋਜਨ ਖਾਧੇ ਕੀ ਕਹਿੰਦੇ ਆ, ਤੇ ਸਾਡੇ ਬੱਚਿਆਂ ਨੂੰ ਖਵਾਇਆ ਕੀ ਕਹਿੰਦਾ ਜੇ ਕਲਗੀਆਂ ਵਾਲੇ ਦੇ ਬੱਚੇ ਭੁੱਖੇ ਆ। ਉਧਰੋਂ ਮਾਂ ਗੁਜਰੀ ਕਥਾ ਕਹਾਣੀਆਂ ਸੁਣਾ ਰਹੀ ਆ, ਜੋਰਾਵਰ ਸਿੰਘ ਕਹਿੰਦਾ ਦਾਦੀ ਮਾਂ ਸਰਦੀ ਬਹੁਤ ਹੈ, ਠੰਡ ਬੜੀ ਹੈ, ਉਹ ਥਾਪੜੇ ਦਿੰਦੀ ਆ, ਪਿੱਠ ਮਲਦੀ ਉਹਨਾਂ ਦੀ। ਤੇ ਫਤਿਹ ਸਿੰਘ ਕਹਿੰਦਾ ਦਾਦੀ ਮਾਂ ਤੇਰੇ ਪਿੱਠ ਦੇ ਉੱਤੇ ਹੱਥ ਫੇਰਨ ਦੇ ਨਾਲ ਠੰਡ ਤੇ ਘਟਦੀ ਆ ਪਰ ਭੁੱਖ ਬੜੀ ਲੱਗੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਗੁਰੂ ਦੇ ਪੁੱਤਰ ਜਿਹੜੇ ਏਡੇ ਏਡੇ ਵੱਡੇ ਤਸੀਹੇ ਝੱਲ ਰਹੇ, ਅੱਜ ਜਦੋਂ ਮੈਂ ਕੌਮ ਵਾਲੇ ਪਾਸੇ ਵੇਖਦਾ ਤੇ ਸਾਡੇ ਸਿੱਖਾਂ ਦੇ ਬੱਚੇ ਸਿਰ ਤੇ ਟੋਪੀਆਂ ਪਾ ਕੇ ਕੰਨਾਂ ਚ ਮੁੰਦਰਾਂ ਪਾਈ ਫਿਰਦੇ, ਅਫਸੋਸ ਨਾਲ ਕਹਿਣਾ ਪੈਂਦਾ। ਉਹ ਗੁਰੂ ਨਾਨਕ ਦਾ ਪਿਆਰਾ ਮੋਤੀ ਰਾਮ ਮਹਿਰਾ, ਉਹ ਘਰਵਾਲੀ ਨੂੰ ਕਹਿੰਦਾ ਦੁੱਧ ਗਰਮ ਕਰ, ਦੁੱਧ ਤੱਤਾ ਕਰ, ਮੈਂ ਗਰਮ ਗਰਮ ਦੁੱਧ ਉਹਨਾਂ ਨੂੰ ਪਿਆ ਕੇ ਆਉਣਾ, ਨਾਲੇ ਭੁੱਖ ਮਿਟੇਗੀ ਨਾਲੇ ਥੋੜੀ ਜਿਹੀ ਠੰਡ ਘਟੇਗੀ। ਕੀ ਹੋਇਆ, ਆਇਆ। ਵਿਦਵਾਨਾਂ ਨੇ ਲਿਖਿਆ ਭਾਵੇਂ ਉਹ ਕਿਸੇ ਢੰਗ ਨਾਲ ਵੀ ਠੰਡੇ ਬੁਰਜ ਚ ਪੁੱਜਾ, ਕਈਆਂ ਨੇ ਆਖਿਆ ਕਿ ਉਹ ਪਿੱਛੋਂ ਦੀ ਪੌੜੀ ਲਾ ਕੇ ਆਇਆ, ਕਿਸੇ ਨੇ ਆਖਿਆ ਕਿ ਉਹ ਜਿਹੜੇ ਪਹਿਰੇਦਾਰ ਸਨ ਉਹਨਾਂ ਨੂੰ ਕੋਈ ਧਨ ਮਾਇਆ ਸੋਨੇ ਆਦਿਕ ਦਾ ਲਾਲਚ ਦੇ ਕੇ ਕਹਿੰਦਾ ਓਏ ਤੁਹਾਡੇ ਵੀ ਧੀਆਂ ਪੁੱਤ ਨੇ, ਉਹਨਾਂ ਪਹਿਰੇਦਾਰਾਂ ਕੋਲੇ ਵਾਸਤਾ ਪਾਉਂਦਾ ਆ, ਉਹ ਕਹਿੰਦੇ ਤੁਹਾਡੇ ਵੀ ਏਡੇ ਏਡੇ ਬੱਚੇ ਹੋਣਗੇ, ਕਿਤੇ ਇਹਨਾਂ ਬੱਚਿਆਂ ਚੋਂ ਆਪਣੇ ਬੱਚਿਆਂ ਦੀ ਤਸਵੀਰ ਵੇਖਣ ਦੀ ਕੋਸ਼ਿਸ਼ ਕਰੋ, ਕਬਲਾ ਇਹ ਭੁੱਖੇ ਤੇ ਆਏ ਠੰਡ ਚ ਬੈਠੇ ਅੰਦਰ। ਬਜ਼ੁਰਗ ਮਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ 80-82 ਸਾਲ ਤੋਂ ਵੀ ਉੱਤੇ ਉਮਰ ਸੀ ਮਾਤਾ ਜੀ ਦੀ ਉਸ ਵੇਲੇ। ਆ ਲਓ ਜਿੰਨਾ ਧਨ ਤੁਹਾਨੂੰ ਚਾਹੀਦਾ ਮਾਇਆ ਚਾਹੀਦੀ ਮੇਰੇ ਕੋਲੋਂ ਲੈ ਲਓ, ਪਰ ਆ ਦੋ ਘੁੱਟ ਮੈਂ ਉਹਨਾਂ ਨੂੰ ਦੁੱਧ ਪਿਆ ਦਵਾਂ। ਪਤਾ ਕੀ ਹੋਇਆ, ਮੋਤੀ ਰਾਮ ਮਹਿਰਾ ਜਦੋਂ ਅੰਦਰ ਗਿਆ ਨਾ ਦੁੱਧ ਲੈ ਕੇ ਤੇ ਕੋਲ ਬਹਿ ਗਿਆ, ਸੱਚ ਜਾਣਿਓ ਏਡੀ ਮਹਾਨ ਮਾਂ ਆ ਮਾਤਾ ਗੁਜਰੀ। ਮੋਤੀ ਰਾਮ ਮਹਿਰੇ ਨੇ ਮਾਤਾ ਗੁਜਰੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੁਪਤਨੀ ਹੋ, ਕਲਗੀਆਂ ਵਾਲੇ ਦੀ ਨੂੰ ਜਨਮ ਦੇਣ ਵਾਲੀ ਏ, ਤੇਰੇ ਤੋਂ ਮਹਾਨ ਹੋਰ ਕੌਣ ਹੋ ਸਕਦਾ, ਕਲਗੀਧਰ ਤੇਰੀ ਕੁੱਖ ਤੋਂ ਪੈਦਾ ਹੋਇਆ, ਤੂੰ ਬੜੀ ਮਹਾਨ ਮਾਂ ਆ। ਨਮਸਕਾਰ ਕੀਤੀ ਮੱਥਾ ਟੇਕਿਆ, ਕਹਿੰਦਾ ਮੈਂ ਤੁਸ਼ ਮਾਤਰ ਆ ਕੁਝ ਸੇਵਾ ਲੈ ਕੇ ਆਇਆ, ਦੁੱਧ ਛਕੋ ਪੀਓ ਤਾਂ ਕਿ ਇਹਨਾਂ ਬੱਚਿਆਂ ਦੀ ਕੁਝ ਠੰਡ ਘਟੇ ਭੁੱਖ ਮਿਟੇ। ਇੱਕ ਵਿਦਵਾਨ ਪਤਾ ਕੀ ਕਹਿੰਦਾ, ਕਹਿੰਦਾ ਧਨ ਮੋਤੀ, ਮੋਤੀ ਰਾਮ ਧਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈ ਦੁੱਧ ਪਿਆਇਆ। ਤੇ ਇੱਕ ਵਿਦਵਾਨ ਨੇ ਲਿਖਿਆ ਜਦੋਂ ਮਾਤਾ ਗੁਜਰੀ ਨੇ ਵੇਖਿਆ ਨਾ ਕਿ ਦੁੱਧ ਲੈ ਆਇਆ ਗਰਮ ਦੁੱਧ ਆ ਤੇ ਮਾਤਾ ਗੁਜਰੀ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਇੱਕ ਅਸੀਸ ਦਿੱਤੀ ਮੋਤੀ ਰਾਮ ਕਹਿ ਰਿਹਾ ਮਾਤਾ ਗੁਜਰੀ ਨੇ ਜੋ ਆਖਿਆ ਇੱਕ ਵਿਦਵਾਨ ਲਿਖਦਾ ਪੇਖ ਕੇ ਪ੍ਰੇਮ ਸੋ ਮੋਤੀ ਕੇਰਾ ਮੋਤੀ ਦਾ ਪਿਆਰ ਵੇਖ ਕੇ ਤੇ ਮਾਤਾ ਗੁਜਰੀ ਨੇ ਪਤਾ ਕੀ ਕਿਹਾ ਕਹਿੰਦੇ ਪੇਖ ਕੇ ਪ੍ਰੇਮ ਸੋ ਮੋਤੀ ਕੇਰਾ ਮਾਤਾ ਕਹਿਆ ਭਲਾ ਹੋਏ ਤੇਰਾ ਮੋਤੀ ਰਾਮ ਤੇਰਾ ਭਲਾ ਹੋਏ ਉਹ ਜਿਸ ਦਾ ਭਲਾ ਮਾਂ ਗੁਜਰੀ ਦੀ ਰਸਨਾ ਤੋਂ ਨਿਕਲ ਜਾਏ ਉਹਦੀਆਂ ਕੁੱਲਾਂ ਦਾ ਕਿਉਂ ਨਹੀਂ ਭਲਾ ਹੋਏਗਾ ਉਹਦੀਆਂ ਕੁੱਲਾਂ ਦਾ ਬੇੜਾ ਕਿਉਂ ਨਹੀਂ ਪਾਰ ਹੋਏਗਾ ਉਹ ਬੜੀ ਮਹਾਨ ਔਰਤ ਜੇ ਸਿੱਖ ਇਤਿਹਾਸ ਦੀ ਮਾਂ ਗੁਜਰੀ 9 ਸਾਲ ਦਾ ਪੁੱਤ ਤੇ ਪਤੀ ਨੂੰ ਤੋਰ ਦਿੱਤਾ ਜਾਓ ਸ਼ਹਾਦਤ ਦਾ ਜਾਮ ਪੀਓ ਜਾ ਕੇ ਦੁੱਧ ਪੀਤਾ ਮੋਤੀ ਰਾਮ ਮਹਿਰਾ ਅਸੀਸ ਲੈ ਕੇ ਥਾਪੜਾ ਲੈ ਕੇ ਚਲਾ ਗਿਆ ਇਸੇ ਤਰ੍ਹਾਂ ਸਾਰੀ ਰਾਤ ਗੁਜ਼ਰ ਗਈ ਸਵੇਰ ਹੋਈ ਸਿਪਾਹੀ ਆ ਗਏ ਜਦੋਂ ਸਿਪਾਹੀ ਆਏ ਸਾਹਿਬਜ਼ਾਦਿਆਂ ਨੂੰ ਲਾਇਆ ਅੱਗੇ ਲੈ ਗਏ ਸੂਬੇ ਦੀ ਕਚਹਿਰੀ ਵਿੱਚ ਵਜ਼ੀਰ ਖਾਨ ਦੀ ਸਭਾ 'ਚ ਜਦੋਂ ਲੈ ਕੇ ਗਏ ਅੱਜ ਪਤਾ ਕੀ ਹੋਇਆ ਸਾਹਿਬਜ਼ਾਦਿਆਂ ਨੂੰ ਕੱਲ ਆਖਿਆ ਸੀ ਨਾ ਕਿ ਤੁਸੀਂ ਸਲਾਮ ਕਰੋ ਉਹ ਕਹਿੰਦੇ ਸਨ ਅਸੀਂ ਨਿਰੰਕਾਰ ਨੂੰ ਸਲਾਮ ਕੀਤੀ ਆ ਤੈਨੂੰ ਨਹੀਂ ਕਰ ਸਕਦੇ ਅੱਜ ਪਤਾ ਕੀ ਹੋਇਆ ਜਿਹੜੇ ਦਰਵਾਜ਼ੇ ਦੇ ਰਾਹੀਂ ਸਾਹਿਬਜ਼ਾਦਿਆਂ ਨੂੰ ਲੰਘਾ ਕੇ ਲੈ ਕੇ ਜਾਣਾ ਸੀ ਨਾ ਉਹ ਦਰਵਾਜ਼ਾ ਬਿਲਕੁਲ ਛੋਟਾ ਜਿਹਾ ਬਣਾ ਦਿੱਤਾ ਐਵੇਂ ਛੋਟੀ ਜਿਹੀ ਖਿੜਕੀ ਜਿਹੀ ਲਾ ਦਿੱਤੀ ਜਿੰਨਾ ਜਿੰਨੇ ਉੱਚੇ ਸਾਹਿਬਜ਼ਾਦੇ ਨੇ ਨਾ ਕੱਦ ਆ ਉਹਨਾਂ ਦਾ ਉਹਦੇ ਨਾਲੋਂ ਵੀ ਛੋਟੀ ਖਿੜਕੀ ਲਾ ਦਿੱਤੀ ਕਿ ਜਦੋਂ ਇਹ ਲੰਘਣਗੇ ਨਾ ਇਸ ਖਿੜਕੀ ਦੇ ਵਿੱਚੋਂ ਦੀ ਤੇ ਸਿਰ ਨੀਵਾਂ ਕਰਕੇ ਲੰਘਣਗੇ ਜੇ ਸਿੱਧੇ ਲੰਘਣਗੇ ਉੱਪਰੋਂ ਦਸਤਾਰ ਪੱਗ ਅੜੇਗੀ ਇਸ ਕਰਕੇ ਇਹਨਾਂ ਦਾ ਸਿਰ ਨੀਵਾਂ ਹੋ ਜਾਏਗਾ ਹੁਣ ਦਰਵਾਜ਼ਾ ਨੀਵਾਂ ਹੋਵੇ ਆਪਾਂ ਸਿਰ ਨੀਵਾਂ ਕਰਕੇ ਲੰਘਦੇ ਹਾਂ ਉਹਨਾਂ ਸੋਚਿਆ ਇਹ ਸਿਰ ਨੀਵਾਂ ਕਰਕੇ ਲੰਘਣਗੇ ਜਦੋਂ ਸਿਰ ਨੀਵਾਂ ਕਰਕੇ ਅੰਦਰ ਜਾਣਗੇ ਅਸੀਂ ਆਖਾਂਗੇ ਕਿ ਤੁਹਾਡਾ ਸਿਰ ਸੂਬੇ ਦੇ ਅੱਗੇ ਝੁੱਕ ਗਿਆ ਨੀਵਾਂ ਹੋ ਗਿਆ ਤੁਸੀਂ ਸਲਾਮ ਕਰ ਦਿੱਤੀ ਹੈ ਜਦੋਂ ਅੰਦਰ ਵੜਨ ਲੱਗੇ ਉਸ ਖਿੜਕੀ ਦੇ ਰਾਹੀਂ ਜਾਣ ਲੱਗੇ ਤੇ ਪਤਾ ਕੀ ਕੀਤਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਕਹਿੰਦਾ ਫਤਿਹ ਸਿਆ ਵੀਰਿਆ ਇਹ ਖਿੜਕੀ ਬੜੀ ਨੀਵੀਂ ਆ ਤੇ ਆਪਣਾ ਸਿਰ ਇਹਨਾਂ ਦੀ ਸਭਾ ਵਿੱਚ ਜਾਣ ਲੱਗਿਆ ਕਿਤੇ ਨੀਵਾਂ ਨਾ ਹੋ ਜੇ ਕਹਿੰਦੇ ਇੰਜ ਕਰ ਸਿਰ ਥੋੜਾ ਜਿਹਾ ਪਿੱਛੇ ਨੂੰ ਕਰ ਲਾ ਤੇ ਪੈਰ ਪਹਿਲਾਂ ਅੰਦਰ ਲੰਘਾ ਟੇਢਾ ਹੋ ਕੇ ਪਿੱਛੇ ਨੂੰ ਆਪਣਾ ਸਿਰ ਕਰਕੇ ਕਹਿੰਦੇ ਲੱਤਾਂ ਪਹਿਲਾਂ ਲੰਘਾ ਤੇ ਉਹਦੇ ਤੋਂ ਬਾਅਦ ਫਿਰ ਸਿਰ ਅੰਦਰ ਲੰਘਾਵਾਂਗੇ ਇਸ ਢੰਗ ਨਾਲ ਭਾਵ ਅੰਦਰ ਗਏ ਕਿ ਸਾਹਿਬਜ਼ਾਦਿਆਂ ਦਾ ਸਿਰ ਨੀਵਾਂ ਨਹੀਂ ਆਇਆ ਸਿਪਾਹੀ ਜਦੋਂ ਅੰਦਰ ਲੈ ਕੇ ਗਏ ਤੇ ਵਜ਼ੀਰ ਖਾਂ ਕਹਿੰਦਾ ਉਸ ਖਿੜਕੀ ਦੇ ਰਾਹੀਂ ਛੋਟੇ ਦਰਵਾਜ਼ੇ ਰਾਹੀਂ ਇਹਨਾਂ ਨੂੰ ਅੰਦਰ ਲਿਆਂਦਾ ਉਹ ਕਹਿੰਦੇ ਜੀ ਹਾਂ ਕਹਿੰਦੇ ਫਿਰ ਸਿਰ ਝੁਕਾਇਆ ਇਹਨਾਂ ਨੇ ਉਹ ਸਿਪਾਹੀ ਕਹਿੰਦੇ ਜੀ ਇਹਨਾਂ ਦੀ ਸੋਚ ਹੀ ਐਡੀ ਉੱਚੀ ਆ ਇਹਨਾਂ ਦੇ ਅੰਦਰ ਸਿਆਣਪ ਅਕਲਮੰਦ ਹੀ ਇੰਨੇ ਆ ਕਿ ਇਹਨਾਂ ਦਾ ਸਿਰ ਨੀਵਾਂ ਸਾਨੂੰ ਏਦਾਂ ਲੱਗਦਾ ਕਿ ਤੇਰੇ ਅੱਗੇ ਹੋ ਹੀ ਨਹੀਂ ਸਕਦਾ ਇਹ ਝੁਕਾਉਂਦੇ ਹੀ ਨਹੀਂ ਸਿਰ ਨੀਵਾਂ ਹੀ ਨਹੀਂ ਕਰਦੇ ਸੂਬੇ ਦੀ ਕਚਹਿਰੀ ਚ ਜਾ ਛੱਡੇ ਜਕਾਰੇ ਵਜ਼ੀਰ ਖਾਂ ਕਹਿੰਦਾ ਬੱਚਿਓ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਕਹਿੰਦੇ ਕੀ ਕਹਿੰਦੇ ਤੁਹਾਡੇ ਵੱਡੇ ਭਰਾ ਦੋਵੇਂ ਅਜੀਤ ਸਿੰਘ ਜੁਝਾਰ ਸਿੰਘ ਤੇ ਤੁਹਾਡਾ ਪਿਤਾ ਅਸੀਂ ਚਮਕੌਰ ਦੀ ਗੜੀ ਵਿੱਚ ਖਤਮ ਕਰ ਦਿੱਤੇ ਹੋ ਚਮਕੌਰ ਦੀ ਗੜੀ ਚ ਇਹ ਗੱਲ ਧਿਆਨ ਨਾਲ ਸੁਣਨੀ ਭਾਈ ਸੰਗਤ ਸਿੰਘ ਦਾ ਜਿਹੜਾ ਸਰੀਰ ਸੀ ਨਾ ਜਿਸ ਦੇ ਸੀਸ ਦੇ ਉੱਤੇ ਮਹਾਰਾਜ ਕਲਗੀ ਲਾ ਕੇ ਆਏ ਸਨ ਭਾਈ ਸੰਗਤ ਸਿੰਘ ਦੇ ਸਰੀਰ ਨੂੰ ਉਹ ਕਾਫੀ ਦੇਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੀਰ ਹੀ ਸਮਝਦੇ ਰਹੇ ਮੁਗਲ ਸਨ ਜਿਹੜੇ ਫੌਜਾਂ ਸੀ ਜਿਹੜੀਆਂ ਕਹਿੰਦੇ ਤੁਹਾਡਾ ਪਿਤਾ ਤੇ ਤੁਹਾਡੇ ਦੋਵੇਂ ਵੱਡੇ ਭਰਾ ਅਸੀਂ ਚਮਕੌਰ ਦੀ ਗੜੀ ਚ ਖਤਮ ਕਰ ਦਿੱਤੇ ਆ ਹੁਣ ਤੁਸੀਂ ਦੋ ਰਹਿ ਗਏ ਤੁਸੀਂ ਦੱਸੋ ਕੀ ਸਲਾਹ ਤੁਹਾਡੀ ਉਹ ਕਹਿੰਦੇ ਜੇ ਸਾਡੇ ਭਰਾ ਸ਼ਹਾਦਤ ਦਾ ਜਾਮ ਪੀ ਗਏ ਆ ਤੇ ਜੇ ਸਾਡੇ ਭਰਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾ ਕੇ ਗਏ ਆ ਤੇ ਅੱਗੇ ਤੇ ਦਾਦਿਆਂ ਪੜਦਾਦਿਆਂ ਕੋਲੋਂ ਅਸੀਂ ਸਿੱਖਿਆ ਲੈਂਦੇ ਸਾਂ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਆ ਇਹਦਾ ਭਾਵ ਜੇ ਸਾਡੇ ਭਰਾ ਵੀ ਸ਼ਹਾਦਤ ਦਾ ਜਾਮ ਪੀ ਕੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਗਏ ਆ ਇਹਦਾ ਮਤਲਬ ਹੁਣ ਸਾਨੂੰ ਦੋ ਵੱਡਿਆਂ ਭਰਾਵਾਂ ਤੋਂ ਵੀ ਪ੍ਰੇਰਨਾ ਮਿਲਣ ਲੱਗ ਪਈ ਆ ਕਿ ਸਿੱਖੀ ਸਿੱਧਕ ਨਹੀਂ ਛੱਡਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿੱਥੋਂ ਤੱਕ ਸਾਡੇ ਪਿਤਾ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿ ਤੂੰ ਕਹਿੰਦਾ ਉਹਨਾਂ ਨੂੰ ਅਸੀਂ ਖਤਮ ਕਰ ਦਿੱਤਾ, ਉਹ ਸੂਬਿਆ ਤੇਰੇ ਵਰਗੇ ਕਈ ਆਏ ਤੇ ਕਈ ਸੰਸਾਰ ਤੋਂ ਗਏ, ਉਹ ਕਹਿੰਦੇ ਗੁਰੂ ਨੂੰ ਖਤਮ ਕਰਨ ਵਾਲਾ ਅੱਜ ਤੱਕ ਪੈਦਾ ਹੀ ਨਹੀਂ ਹੋਇਆ, ਅੱਜ ਤੱਕ ਆਇਆ ਹੀ ਨਹੀਂ ਸੰਸਾਰ ਜਿਹੜਾ ਗੁਰੂ ਨੂੰ ਖਤਮ ਕਰ ਸਕਦਾ। ਗੁਰੂ ਥੋੜੀ ਨਾਸ਼ ਹੋ ਸਕਦਾ, ਗੁਰੂ ਤੇ ਅਬਨਾਸੀ ਹੈ, ਗੁਰੂ ਤੇ ਸਦਾ ਥਿਰ ਰਹਿਣ ਵਾਲਾ। ਵਜ਼ੀਰ ਖਾਨ ਨੇ ਸੋਚਿਆ ਜੇ ਇਸ ਢੰਗ ਨਾਲ ਨਹੀਂ ਮੰਨਦੇ ਤੇ ਲਾਲਚ ਦੇ ਕੇ ਵੇਖ ਲੈਂਦੇ, ਲਾਲਚ ਦੇ ਲੈਂਦੇ। ਉਹ ਕਹਿੰਦਾ ਬੱਚਿਓ ਤੁਹਾਨੂੰ ਸ਼ਾਹੀ ਮਹੱਲ ਦਿੱਤੇ ਜਾ ਸਕਦੇ ਆ, ਜਿਹੜੇ ਅਹੁਦੇ ਕਹੋ ਤੁਹਾਨੂੰ ਸ਼ਾਹੀ ਸਭਾ ਦੇ ਵਿੱਚ ਕਚਹਿਰੀ ਦੇ ਵਿੱਚ ਚੰਗੇ ਰੁਤਬਿਆਂ ਦੇ ਉੱਤੇ ਬਿਰਾਜਮਾਨ ਕੀਤਾ ਜਾ ਸਕਦਾ, ਬੜੇ ਵੱਡੇ ਵੱਡੇ ਘਰਾਂ ਦੇ ਵਿੱਚ ਮੈਂ ਤੁਹਾਡੀਆਂ ਸ਼ਾਦੀਆਂ ਕਰਾਵਾਂਗਾ, ਆਪਣੀ ਸਿੱਖੀ ਛੱਡ ਕੇ ਧਰਮ ਛੱਡ ਕੇ ਇਸਲਾਮ ਗ੍ਰਹਿਣ ਕਰ ਲਓ, ਮੁਸਲਮਾਨ ਬਣ ਜਾ। ਉਹ ਕਹਿੰਦੇ ਸੂਬਾ ਸਰਹੰਦ ਜੇ ਅਸੀਂ ਨਾ ਧਰਮ ਛੱਡੀਏ ਫਿਰ, ਉਹ ਕਹਿੰਦਾ ਫਿਰ ਮੌਤ ਹੈ ਤੁਹਾਡੇ ਵਾਸਤੇ। ਬੜੇ ਬੜੇ ਤਸੀਹੇ ਦੇ ਕੇ ਕਹਿੰਦਾ ਮੈਂ ਤੁਹਾਨੂੰ ਮਰਵਾ ਸਕਦਾ, ਤੁਹਾਡੇ ਸਰੀਰਾਂ ਦੇ ਉੱਤੇ ਦੁੱਧ ਦਹੀਂ ਆਦਿਕ ਵਸਤਾਂ ਸੁੱਟ ਕੇ ਮੈਂ ਤੁਹਾਡੇ ਸਰੀਰ ਨੂੰ ਕੁੱਤਿਆਂ ਕੋਲੋਂ ਤੜਵਾ ਸਕਦਾ, ਇਹੋ ਜਿਹੇ ਤਸੀਹੇ ਮੈਂ ਤੁਹਾਨੂੰ ਦੇ ਸਕਦਾ। ਸਾਹਿਬਜ਼ਾਦਿਆਂ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ, ਕਹਿੰਦੇ ਸੂਬਾ ਸਰਹੰਦ ਤੈਨੂੰ ਪਤਾ ਕਿ ਫੁੱਲਾਂ ਦੇ ਉੱਤੇ ਭੌਰੇ ਹੀ ਬੈਠਦੇ ਆ, ਭਰਿੰਡਾਂ ਨਹੀਂ ਬੈਠਦੀਆਂ। ਫੁੱਲਾਂ ਦੇ ਉੱਤੇ ਭੌਰੇ ਬੈਠਦੇ, ਭਰਿੰਡਾਂ ਨਹੀਂ, ਭੂੰਡ ਨਹੀਂ ਬੈਠਦੇ। ਉਹ ਕਹਿੰਦੇ ਸੂਬਿਆ ਸ਼ਹਾਦਤ ਦਾ ਜਾਮ ਆ ਜਿਹੜਾ ਇਹ ਮਰਦ ਲੋਕ ਪੀਂਦੇ ਆ, ਸ਼ਹਾਦਤ ਦਾ ਜਾਮ ਜਿਨ੍ਹਾਂ ਦੇ ਅੰਦਰ ਪ੍ਰੀਤ ਆ ਸਿੱਖੀ ਨਾਲ ਪਿਆਰ ਹੈ, ਜਿਹੜੇ ਬਾਣੀ ਬਾਣੇ ਦੇ ਧਾਰਨੀ ਨੇ, ਉਹ ਸ਼ਹਾਦਤ ਦਾ ਜਾਮ ਪੀਂਦੇ ਆ। ਕਹਿਣ ਲੱਗੇ ਤੇਰੇ ਵਰਗੇ ਕਾਇਰ, ਤੇਰੇ ਵਰਗੇ ਝੂਠੇ ਰਾਜੇ, ਤੇਰੇ ਵਰਗੇ ਝੂਠੇ ਸੂਬੇਦਾਰ ਤੇ ਨਵਾਬ ਕੀ ਜਾਣਨ, ਤੈਨੂੰ ਤੇ ਜੀਣ ਦਾ ਪਤਾ ਆ, ਸਾਨੂੰ ਪੁੱਛ ਕੇ ਵੇਖ ਜੇ ਜੀਵਨ ਮਾਣਿਆ ਆ ਤੇ ਮਰਨ ਦੇ ਵਿੱਚ ਵੀ ਕਿੰਨਾ ਆਨੰਦ ਆ, ਮਰਨ ਵਿੱਚ ਕਿੰਨਾ ਰਸ ਆ, ਸ਼ਹਾਦਤ ਦਾ ਜਾਮ ਪੀਣ ਵਿੱਚ ਕਿੰਨਾ ਆਨੰਦ ਆ। ਪਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ, ਅਸੀਂ ਆਏ ਹੀ ਆਪਾਂ ਕੁਰਬਾਨ ਕਰਨ ਵਾਸਤੇ। ਵਜ਼ੀਰ ਖਾਨ ਨੇ ਆਖਿਆ, ਕਹਿੰਦਾ ਕੋਈ ਲਾਲਚ ਨਹੀਂ, ਕੋਈ ਡਰਾਵਾ ਨਹੀਂ ਮੰਨਦੇ, ਕਹਿੰਦਾ ਮੈਂ ਯਤਨ ਕਰਦਾ ਇੱਕ ਦਿਨ ਜੇ ਇਹਨਾਂ ਨੂੰ ਹੋਰ ਦੇ ਦਿੱਤਾ ਜਾਏ। ਸੂਬਾ ਸਰਹੰਦ ਕਹਿੰਦਾ ਬੱਚਿਓ ਆਪਣੀ ਦਾਦੀ ਮਾਂ ਨਾਲ ਸਲਾਹ ਕਰ ਲਓ ਜਾ ਕੇ, ਅਜੇ ਵੀ ਤੁਹਾਡੀ ਜ਼ਿੰਦਗੀ ਬਚ ਸਕਦੀ ਹੈ। ਤੇ ਸਾਹਿਬਜ਼ਾਦੇ ਕਹਿੰਦੇ ਦਾਦੀ ਮਾਂ ਨਹੀਂ ਤੇ ਭੇਜਿਆ, ਤੁਸੀਂ ਕਹਿੰਦੇ ਦਾਦੀ ਨਾਲ ਸਲਾਹ ਕਰ ਲਓ ਜਾ ਕੇ ਠੰਡੇ ਬੁਰਜ ਚ, ਉਹ ਦਾਦੀ ਨਹੀਂ ਤੇ ਭੇਜਿਆ, ਉਹਨੇ ਹੀ ਤੇ ਪ੍ਰੇਰਣਾ ਦਿੱਤੀ ਆ, ਉਹਨੇ ਹੀ ਤੇ ਵੱਡਿਆਂ ਵਡੇਰਿਆਂ ਦੀਆਂ ਕਥਾ ਕਹਾਣੀਆਂ ਸੁਣਾ ਕੇ ਸਾਡੇ ਅੰਦਰ ਮਰਨ ਦਾ ਚਾਹ ਭਰਿਆ, ਸ਼ਹਾਦਤ ਦਾ ਜਾਮ ਪੀਣ ਦਾ ਚਾਹ ਭਰਿਆ ਸਾਡੇ ਅੰਦਰ। ਸੂਬਾ ਸਰਹੰਦ ਕਹਿੰਦਾ ਅੱਜ ਦਾ ਦਿਨ ਹੋਰ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਸਾਰੀ ਰਾਤ ਅੱਜ ਵੀ ਉਸੇ ਤਰ੍ਹਾਂ ਠੰਡੇ ਬੁਰਜ ਵਿੱਚ ਗੁਜਰੀ। ਜਦੋਂ ਤੀਜਾ ਦਿਨ ਹੋਇਆ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ ਜਦੋਂ ਸਭਾ ਦੇ ਵਿੱਚ, ਉਸ ਸਭਾ ਵਿੱਚ ਮਲੇਰ ਕੋਟਲੇ ਦਾ ਨਵਾਬ ਯਾਰ ਮੁਹੰਮਦ ਖਾਨ ਵੀ ਬੈਠਾ ਹੈ। ਸੂਬਾ ਸਰਹੰਦ ਦੀ ਕਚਹਿਰੀ ਚ ਜਾ ਜਕਾਰੇ ਛੱਡੇ, ਵਜ਼ੀਰ ਖਾਂ ਕਹਿੰਦਾ ਬੱਚਿਓ ਕੀ ਸਲਾਹ ਕੀਤੀ ਤੁਸੀਂ, ਦਾਦੀ ਮਾਂ ਨਾਲ ਆਪਣੀ ਨਾਲ ਕੀ ਸਲਾਹ ਕਰਕੇ ਆਏ ਹੋ? ਉਹ ਕਹਿਣ ਲੱਗੇ ਜੋ ਕੱਲ ਦੀ ਸਲਾਹ ਸੀ ਉਹ ਹੀ ਅੱਜ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ ਹਾਂ, ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤਰੇ ਹਾਂ, ਗੁਰੂ ਨਾਨਕ ਦੇ ਘਰ ਵਿੱਚ ਪਲੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗੇ, ਆਪਾਂ ਕੁਰਬਾਨ ਕਰਾਂਗੇ ਤੇ ਸੰਸਾਰ ਦੇ ਲੋਕਾਂ ਨੂੰ ਸਿੱਖੀ ਦੇ ਬਦਲੇ ਮਰਨ ਦੀ ਜਾਚ ਸਿਖਾ ਕੇ ਜਾਵਾਂਗੇ। ਇਹ ਬਚਨ ਸਾਨੂੰ ਉਹਨਾਂ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ। ਵਜ਼ੀਰ ਖਾਨ ਨੇ ਜਦੋਂ ਵੇਖਿਆ ਇਹ ਨਹੀਂ ਮੰਨਦੇ, ਉਸ ਵਕਤ ਕਾਜੀ ਨੂੰ ਪੁੱਛਿਆ ਕਿ ਕਾਜੀ ਜੇ ਇਹ ਬੱਚੇ ਧਰਮ ਆਪਣਾ ਨਹੀਂ ਛੱਡਦੇ, ਸਾਡੇ ਮੁਤਾਬਕ ਨਹੀਂ ਚੱਲਦੇ, ਇਸਲਾਮ ਗ੍ਰਹਿਣ ਨਹੀਂ ਕਰਦੇ, ਇਹਨਾਂ ਬੱਚਿਆਂ ਨੂੰ ਮੌਤ ਦੀ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ, ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ? ਕਾਜੀ ਨੇ ਆਖਿਆ ਸੀ ਵਜ਼ੀਰ ਖਾਨ, ਕਹਿੰਦਾ ਸੂਬੇਦਾਰ ਜੀ, ਨਵਾਬ ਜੀ, ਕੁਰਾਨ ਸਾਰਾ ਮੈਂ ਪੜ੍ਹਿਆ ਆ, ਤੇ ਕੁਰਾਨ ਸ਼ਰੀਫ ਵਿੱਚ ਇੰਨੇ ਛੋਟੇ ਬੱਚਿਆਂ ਨੂੰ ਮੌਤ ਦੀ ਸਜ਼ਾ ਕੁਰਾਨ ਕਿਤੇ ਵੀ ਦੇਣ ਵਾਸਤੇ ਇਜਾਜ਼ਤ ਨਹੀਂ ਦਿੰਦਾ। ਇਹਨਾਂ ਬੱਚਿਆਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਕੁਰਾਨ ਸ਼ਰੀਫ ਦੇ ਮੁਤਾਬਕ। ਕਿਤੇ ਕੋਈ ਆਇਤ ਐਸੀ ਨਹੀਂ ਕਿ ਐਡੇ ਛੋਟੇ ਬੱਚਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਵਜ਼ੀਰ ਖਾਂ ਕਹਿੰਦਾ ਇਹਦਾ ਮਤਲਬ ਇਹਨਾਂ ਬੱਚਿਆਂ ਨੂੰ ਰਿਹਾ ਕਰ ਦੇਣਾ ਚਾਹੀਦਾ, ਬਰੀ ਕਰ ਦੇਣਾ ਚਾਹੀਦਾ, ਚਲੇ ਜਾਣ। ਉਹ ਕਾਜੀ ਕਹਿੰਦਾ ਜੀ ਮੇਰੀ ਸਲਾਹ ਤੇ ਇਹ ਆ ਜੋ ਤੁਸੀਂ ਕਹਿੰਦੇ। ਜਦੋਂ ਇੰਨੀ ਗੱਲ ਵਜ਼ੀਰ ਖਾਂ ਨੇ ਕਹੀ, ਵਜ਼ੀਰ ਖਾਂ ਦਾ ਦੀਵਾਨ ਸੀ ਸੁੱਚਾ ਨੰਦ, ਜਿਸ ਨੂੰ ਅੱਜ ਦਾ ਇਤਿਹਾਸ ਆਪਾਂ ਝੂਠਾ ਨੰਦ ਕਹਿੰਦੇ ਹਾਂ। ਸੁੱਚਾ ਨੰਦ ਸਭਾ ਚ ਬੈਠਾ, ਉਹ ਕਹਿੰਦਾ ਉਹ ਵਜ਼ੀਰ ਖਾਂ ਇਹਨਾਂ ਬੱਚਿਆਂ ਨੂੰ ਕਿਤੇ ਛੱਡ ਨਾ ਦੇਵੀ, ਇਹਨਾਂ ਬੱਚਿਆਂ ਨੂੰ ਛੱਡੀ ਨਾ, ਰਿਹਾ ਨਾ ਕਰ ਦੇਈ। ਉਹਨੇ ਇੱਕ ਗੱਲ ਕਹੀ, ਬੜਾ ਦੁਸ਼ਟ ਬੰਦਾ ਸੀ, ਗੰਗੂ ਵਰਗਾ ਹੀ ਸੀ। ਉਹ ਕਹਿੰਦਾ ਸੱਪਾਂ ਨੂੰ ਮਾਰਨਾ ਤੇ ਸੱਪਾਂ ਦੇ ਸਪੋਲੀਆਂ ਨੂੰ ਦੁੱਧ ਪਿਆਉਣਾ ਇਹ ਕਿਵੇਂ ਹੋ ਸਕਦਾ? ਕਹਿੰਦਾ ਇੰਨੇ ਪਾਪ ਭਰੇ ਲਫ਼ਜ਼ ਸਨ ਉਹਦੇ ਸੁੱਚਾ ਨੰਦ ਦੇ। ਸੁੱਚਾ ਨੰਦ ਨੂੰ ਵਜ਼ੀਰ ਖਾਂ ਕਹਿੰਦਾ ਫਿਰ ਕੀ ਕਰੀਏ? ਕਹਿੰਦਾ ਮੈਂ ਹੁਣੇ ਤੁਹਾਨੂੰ ਵਿਖਾ ਦਿੰਦਾ ਇਹਨਾਂ ਨੂੰ ਪੁੱਛ ਕੇ, ਮੈਨੂੰ ਆਗਿਆ ਦਿਓ। ਵਜ਼ੀਰ ਖਾਂ ਕਹਿੰਦਾ ਆਗਿਆ ਹੈ। ਸੁੱਚਾ ਨੰਦ ਸਾਹਿਬਜ਼ਾਦਿਆਂ ਨੂੰ ਪੁੱਛਦਾ, ਕਹਿੰਦੇ ਬੱਚਿਓ ਜੇ ਤੁਹਾਨੂੰ ਛੱਡ ਦਈਏ ਰਿਹਾ ਕਰ ਦਈਏ ਤੇ ਤੁਸੀਂ ਕੀ ਕਰੋਗੇ? ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਆਖਿਆ ਉਹ ਪਾਪੀਆ, ਤੇਰੇ ਵਰਗੇ ਪਾਪੀ ਤੇਰੇ ਵਰਗੇ ਦੁਸ਼ਟ ਇਸ ਸਭਾ ਵਿੱਚ ਬੈਠੇ ਹੋਣ ਤੇ ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਸਾਨੂੰ ਛੱਡ ਹੀ ਨਹੀਂ ਸਕਦੇ। ਤੇਰੇ ਵਰਗੇ ਪਾਪੀਆਂ ਦੇ ਹੁੰਦੇ ਆ, ਕਿੱਥੇ ਸਾਨੂੰ ਰਿਹਾ ਕਰ ਸਕਦੇ ਆ? ਤੇ ਦੂਸਰੀ ਗੱਲ, ਜੇ ਤੁਸੀਂ ਸਾਨੂੰ ਰਿਹਾ ਕਰ ਵੀ ਦਿਓ ਛੱਡ ਵੀ ਦਿਓ ਫਿਰ ਅਸੀਂ ਕੀ ਕਰਾਂਗੇ? ਜੰਗਲਾਂ ਵਿੱਚ ਜਾਵਾਂਗੇ, ਜੰਗਲਾਂ ਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਘੋੜਿਆਂ ਉੱਤੇ ਚੜਾਂਗੇ, ਤੁਹਾਡੇ ਨਾਲ ਲੜਾਂਗੇ, ਤੁਹਾਡਾ ਟਾਕਰਾ ਕਰਾਂਗੇ। ਕਹਿੰਦੇ ਫਿਰ ਤੁਸੀਂ ਪਕੜੇ ਜਾਓਗੇ, ਫਿਰ ਤੁਹਾਨੂੰ ਰਿਹਾ ਕਰ ਦੇਵਾਂਗੇ, ਫਿਰ ਕੀ ਕਰੋਗੇ? ਸਾਹਿਬਜ਼ਾਦੇ ਕਹਿੰਦੇ ਓਨੀ ਦੇਰ ਲੜਦੇ ਰਵਾਂਗੇ ਜਿੰਨੀ ਦੇਰ ਜ਼ੁਲਮ ਨਹੀਂ ਖਤਮ ਹੋ ਜਾਂਦਾ, ਜਾਂ ਤੁਹਾਡੇ ਵਰਗੇ ਜ਼ਾਲਮ ਨਹੀਂ ਖਤਮ ਹੋ ਜਾਂਦੇ, ਜਾਂ ਅਸੀਂ ਸ਼ਹਾਦਤ ਦਾ ਜਾਮ ਨਹੀਂ ਪੀ ਜਾਂਦੇ, ਓਨੀ ਦੇਰ ਲੜਦੇ ਹੀ ਰਵਾਂਗੇ। ਧਰਮ ਦੀ ਖਾਤਰ, ਪੰਥ ਦੀ ਖਾਤਰ, ਕੌਮ ਦੀ ਖਾਤਰ, ਸੱਚ ਦੀ ਖਾਤਰ, ਦੇਸ਼ ਦੀ ਖਾਤਰ ਲੜਾਂਗੇ। ਜਦੋਂ ਇਹ ਗੱਲ ਸੁੱਚਾ ਨੰਦ ਨੂੰ ਆਖੀ ਤੇ ਸੁੱਚਾ ਨੰਦ ਵਜ਼ੀਰ ਖਾਂ ਨਵਾਬ ਨੂੰ ਕਹਿੰਦਾ ਸੁਣ ਲਿਆ? ਉਹ ਕਹਿੰਦਾ ਬਿਲਕੁਲ ਠੀਕ ਹੈ। ਸੁੱਚਾ ਨੰਦ ਨੇ ਜਿਹੜੀ ਗੱਲ ਆਖੀ ਸੀ ਨਾ, ਉਹਨੇ ਆਖਿਆ ਨੀਕੇ ਬਾਲਕ ਮਤ ਤੁਮ ਜਾਨੋ, ਮਤਾ ਸਮਝੋ ਇਹਨਾਂ ਨੂੰ ਇਹ ਛੋਟੇ ਬੱਚੇ, ਨੀਕੇ ਬਾਲਕ ਮਤ ਤੁਮ ਜਾਨੋ, ਨਾਗੋ ਕੇ ਇਹ ਪੂਤ ਪਛਾਨੋ, ਹਾਥ ਤੁਮਾਰੇ ਅਬ ਜੇ ਆਏ ਕਰੋ ਅਬ ਆਪਣੇ ਮਨ ਪਾਏ। ਅੱਜ ਇਹ ਬੱਚੇ ਤੁਹਾਡੇ ਹੱਥ ਆ ਗਏ, ਅੱਜ ਆਪਣਾ ਮਨ ਪਾਉਂਦਾ, ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਕਰੋ। ਵਜ਼ੀਰ ਖਾਂ ਉਸੇ ਵੇਲੇ ਕਹਿੰਦਾ ਕਾਜੀ ਨੂੰ, ਉਹ ਕਹਿੰਦਾ ਕੁਰਾਨ ਜੋ ਮਰਜ਼ੀ ਆਖੇ, ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਜਾਂ ਨਹੀਂ ਦਿੱਤੀ ਜਾ ਸਕਦੀ? ਵਜ਼ੀਰ ਖਾਂ ਕਹਿੰਦਾ ਮੇਰਾ ਹੁਕਮ ਆ ਕਿ ਇਹਨਾਂ ਬੱਚਿਆਂ ਨੂੰ ਮੌਤ ਦਾ ਫਤਵਾ ਸੁਣਾਇਆ ਜਾਏ। ਉਸੇ ਵਕਤ ਉਹਨਾਂ ਨੇ ਆਖਿਆ ਵਜ਼ੀਰ ਖਾਂ ਦੇ ਕਹਿਣ ਤੇ, ਕਾਜੀ ਕਹਿੰਦਾ ਜੀ ਫਿਰ ਇਹਨਾਂ ਬੱਚਿਆਂ ਨੂੰ ਜਿਉਂਦੇ ਜੀ ਨੀਹਾਂ ਦੇ ਵਿੱਚ ਚਿਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ। ਸਾਧ ਸੰਗਤ ਹੁਣ ਕੀ ਹੋਇਆ? ਇੰਨੀ ਗੱਲ ਕਹਿਣ ਦੀ ਦੇਰ ਸੀ ਉਹਦੇ, ਹੁਣ ਕੀ ਹੋਇਆ? ਹੁਕਮ ਸੁਣਾ ਦਿੱਤਾ ਵਜ਼ੀਰ ਖਾਂ ਨੇ ਕਿ ਜੋ ਫਤਵਾ ਸੁਣਾਇਆ ਗਿਆ ਇਹਦੇ ਤੇ ਹੁਣੇ ਅਮਲ ਕੀਤਾ ਜਾਏ। ਸਾਰੇ ਲੋਕ ਜਿਹੜੇ ਸਭਾ ਚ ਬੈਠੇ ਸਨ ਉਹ ਮੂੰਹ ਚੁੰਗਲਾਂ ਪਾਉਂਦੇ, ਇਹ ਕੀ ਬਣ ਗਿਆ? ਬੜੇ ਛੋਟੇ ਬੱਚੇ। ਮਲੇਰਕੋਟਲੇ ਦਾ ਨਵਾਬ ਯਾਰ ਮੁਹੰਮਦ ਖਾਂ ਸਭਾ ਚ ਬੈਠਾ, ਉਹ ਕਹਿੰਦਾ ਉਹ ਵਜ਼ੀਰ ਖਾਂ ਆਉਣ ਵਾਲੇ ਸਮੇਂ ਵਿੱਚ ਭਵਿੱਖ ਦੇ ਵਿੱਚ ਕਦੇ ਵੀ ਸੰਸਾਰ ਤੈਨੂੰ ਮਾਫ ਨਹੀਂ ਕਰੇਗਾ ਜੇ ਏਡੇ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਉਸ ਵੇਲੇ ਯਾਰ ਮੁਹੰਮਦ ਖਾਂ ਨੇ ਆਖਿਆ ਸੀ ਉਹ ਵਜ਼ੀਰ ਖਾਂ ਅਕਲ ਤੋਂ ਕੰਮ ਲੈ, ਦਿਮਾਗ ਤੋਂ ਕੰਮ ਲੈ, ਸੋਚ। ਵਜ਼ੀਰ ਖਾਂ ਕਹਿੰਦਾ ਉਹ ਮੁਹੰਮਦ ਖਾਂ ਨਵਾਬ ਮਲੇਰਕੋਟਲਾ ਤੇਰਾ ਭਰਾ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਚਮਕੌਰ ਦੀ ਗੜੀ ਚ ਮਾਰਿਆ ਗਿਆ ਸੀ, ਆਪਣੇ ਭਰਾ ਦਾ ਬਦਲਾ ਲੈ ਲਾ। ਵੇਖੋ ਜਿਹੜਾ ਮਲੇਰਕੋਟਲੇ ਦਾ ਨਵਾਬ ਹੈ ਨਾ ਮੁਹੰਮਦ ਖਾਂ, ਇਹਦਾ ਭਰਾ ਨਾਰ ਖਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਚਮਕੌਰ ਦੀ ਗੜੀ ਚ ਮਰਿਆ ਸੀ ਸਤਿਗੁਰ ਪਾਤਸ਼ਾਹ ਦੇ ਤੀਰ ਨਾਲ। ਵਜ਼ੀਰ ਖਾਂ ਕਹਿੰਦਾ ਤੇਰਾ ਭਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਮਰਿਆ, ਆਪਣੇ ਭਰਾ ਦਾ ਬਦਲਾ ਲੈ ਲਾ। ਤੇ ਮਲੇਰਕੋਟਲੇ ਦਾ ਨਵਾਬ ਕਹਿੰਦਾ ਉਹ ਜੇ ਮੇਰੇ ਭਰਾ ਦੀ ਮੌਤ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਹੋਈ ਆ, ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਕੀ ਕਸੂਰ ਆ, ਇਹਨਾਂ ਬੱਚਿਆਂ ਦਾ ਕੀ ਦੋਸ਼ ਆ। ਉਹ ਕਹਿੰਦਾ ਉਹ ਜੰਗ ਦਾ ਮੈਦਾਨ ਸੀ, ਕਿਤੇ ਜੰਗ ਦਾ ਮੈਦਾਨ ਹੋਵੇ ਤੇ ਦੋ ਹੱਥ ਕੀਤੇ ਜਾ ਸਕਦੇ ਆ, ਪਰ ਕਹਿੰਦਾ ਕਦੇ ਵੀ ਧਰਮ ਭਾਵੇਂ ਕੁਰਾਨ ਦੀ ਗੱਲ ਆ ਭਾਵੇਂ ਕਿਸੇ ਮਜ਼ਹਬ ਦੀ ਗੱਲ ਆ, ਕਿਸੇ ਮਜ਼ਹਬ ਵਿੱਚ ਏਡੇ ਛੋਟੇ ਬੱਚਿਆਂ ਤੇ ਜ਼ੁਲਮ ਕਰਨਾ ਕਿਤੇ ਵੀ ਇਜਾਜ਼ਤ ਨਹੀਂ ਮਿਲਦੀ, ਕਿਤੇ ਵੀ ਨਹੀਂ ਆਉਂਦਾ ਇੰਨੇ ਬੱਚਿਆਂ ਤੇ ਜ਼ੁਲਮ ਕੀਤਾ ਜਾ ਸਕਦਾ। ਮੁਹੰਮਦ ਖਾਂ ਕਹਿੰਦਾ ਇਹਨਾਂ ਨੂੰ ਰਿਹਾ ਕਰ ਦੇ, ਉਹ ਸੰਸਾਰ ਜਿਹੜਾ ਉਹ ਤੇਰਾ ਨਾਂ ਲੈ ਕੇ ਤੈਨੂੰ ਪੂਜਿਆ ਕਰੇਗਾ, ਪਰ ਸੱਚ ਜਾਣੀ ਉਹ ਵਜ਼ੀਰ ਖਾਂ ਜੇ ਅੱਜ ਇਹਨਾਂ ਬੱਚਿਆਂ ਦੇ ਉੱਤੇ ਤੂੰ ਜ਼ੁਲਮ ਢਾਇਆ ਤੇ ਸੱਚ ਜਾਣੀ ਤੇਰੇ ਮਰਨ ਤੋਂ ਬਾਅਦ ਵੀ ਲੋਕ ਤੇਰਾ ਨਾਂ ਲੈ ਕੇ ਥੁੱਕਿਆ ਕਰਨਗੇ, ਤੇਰਾ ਨਾਂ ਲੈ ਕੇ ਤੈਨੂੰ ਦੁਰਕਾਰਿਆ ਕਰਨਗੇ ਲੋਕ, ਤੇਰੇ ਨਾਂ ਤੋਂ ਸੰਸਾਰ ਨੂੰ ਨਫ਼ਰਤ ਹੋ ਜਾਏਗੀ। ਵਜ਼ੀਰ ਖਾਂ ਕਹਿੰਦਾ ਮਲੇਰਕੋਟਲੇ ਦੇ ਨਵਾਬ ਨੂੰ, ਉਹ ਕਹਿੰਦਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕਰਨ ਦੇ, ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ। ਉਸ ਵੇਲੇ ਮਲੇਰਕੋਟਲੇ ਦੇ ਨਵਾਬ ਨੇ ਆਖਿਆ ਸੀ ਕਿ ਮੈਂ ਇਸ ਭਰੀ ਸਭਾ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਇਹਨਾਂ ਬੱਚਿਆਂ ਦੇ ਹੱਕ ਦੇ ਵਿੱਚ ਗੱਲ ਕਰਦਾ ਹਾਂ, ਔਰ ਵਜ਼ੀਰ ਖਾਂ ਜਿਹੜਾ ਕਰਮ ਤੂੰ ਕਰਨ ਲੱਗਾ ਆ ਇਹਦੇ ਵਿਰੁੱਧ ਮੈਂ ਇੱਥੇ ਹਾ ਦਾ ਨਾਰਾ ਮਾਰਦਾ। ਔਰ ਉਸੇ ਵਕਤ ਉਹ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ ਉਹ ਸਾਧ ਸੰਗਤ ਸਭਾ ਵਿੱਚੋਂ ਵਾਕ ਆਊਟ ਕਰ ਗਿਆ, ਚਲਾ ਗਿਆ। ਉਹ ਕਹਿੰਦਾ ਮੇਰੇ ਇੱਥੇ ਕੋਈ ਕੰਮ ਨਹੀਂ, ਮੈਂ ਇਹਨਾਂ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਦੁੱਖ ਚੱਲਦਾ ਵੇਖ ਹੀ ਨਹੀਂ ਸਕਦਾ, ਤੱਕ ਹੀ ਨਹੀਂ ਸਕਦਾ। ਸੱਚ ਜਾਣਿਓ ਵੇਖੋ ਮਲੇਰਕੋਟਲਾ ਅੱਜ ਰੋਡ ਦੇ ਉੱਤੇ ਹਾ ਦਾ ਨਾਰਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਮਲੇਰਕੋਟਲੇ। ਅੱਜ ਵੀ ਦੇਸ਼ ਹਿੰਦੁਸਤਾਨ ਪਾਕਿਸਤਾਨ ਦੀ ਪਾਰਟੀਸ਼ਨ ਹੋਈ 1947 ਚ, ਤੁਸੀਂ ਮੇਰੇ ਸਿਆਣੇ ਬਜ਼ੁਰਗ ਗੁਰੂ ਚਰਨਾਂ ਚ ਬੈਠੇ ਹੋ ਸਾਧ ਸੰਗਤ, ਵੇਖੋ ਕਿੰਨੀ ਕਤਲੇਆਮ ਹੋਈ, ਪਰ ਉਸ ਇੱਕ ਬੰਦੇ ਦੀ ਕਮਾਈ ਨਾਲ, ਮਲੇਰਕੋਟਲੇ ਦੇ ਨਵਾਬ ਦੀ ਕਮਾਈ ਨਾਲ ਉਦੋਂ ਹਾ ਦਾ ਨਾਰਾ ਮਾਰਿਆ ਸਰਹੰਦ ਦੇ ਵਿੱਚ, ਸਾਧ ਸੰਗਤ ਮਲੇਰਕੋਟਲਾ ਨਹੀਂ ਉੱਜੜਿਆ। ਸੱਚ ਜਾਣਨਾ ਜਿਨ੍ਹਾਂ ਦੇ ਕੋਲ ਕਮਾਈ ਹੈ ਗੁਰੂ ਨਾਨਕ ਦਾ ਘਰ ਸਭਨਾਂ ਦਾ ਸਾਂਝਾ ਹੈ। ਹੁਣ ਨੀਹਾਂ ਚ ਚਿਣੇ ਕੌਣ, ਦੁੱਖ ਦਵੇ ਕੌਣ, ਤਸੀਹੇ ਕੌਣ ਦਵੇ ਉਹਨਾਂ ਬੱਚਿਆਂ ਚ ਕੀ ਸੀ। ਉਸ ਵੇਲੇ ਦੋ ਭਰਾ ਵਿਸ਼ਾਲ ਬੇਗ ਤੇ ਸੁਸ਼ਾਲ ਬੇਗ, ਇਹਨਾਂ ਦਾ ਕੇਸ ਚੱਲਦਾ ਸੀ ਕਿਸੇ ਗੱਲ ਕਰਕੇ। ਵਜ਼ੀਰ ਖਾਂ ਕਹਿੰਦਾ ਵਿਸ਼ਾਲ ਬੇਗ ਸੁਸ਼ਾਲ ਬੇਗ ਤੁਹਾਡਾ ਕੇਸ ਤੁਹਾਡੇ ਹੱਕ ਚ ਕਰ ਦਿੱਤਾ ਜਾਏਗਾ ਜੇ ਇਹਨਾਂ ਬੱਚਿਆਂ ਨੂੰ ਨੀਹਾਂ ਚ ਚਿਣ ਦਿਆ। ਉਹ ਕਹਿੰਦੇ ਠੀਕ ਆ, ਇੱਟਾਂ ਲਿਆਂਦੀਆਂ ਗਈਆਂ, ਇਹਨਾਂ ਦੇ ਹੱਥੀ ਇੱਟਾਂ ਚਿਣਨੀਆਂ ਸ਼ੁਰੂ ਹੋਈਆਂ। ਵਜ਼ੀਰ ਖਾਂ ਕੋਲ ਖੜਾ, ਸਾਰੇ ਕੋਲ ਖੜੇ, ਅਹਿਲਕਾਰ ਆਦਿਕ ਸਿਪਾਹੀ ਕੋਲ ਖੜੇ ਆ, ਨੀਹਾਂ ਚ ਚਿਣਨਾ ਸਰਹੰਦ ਜਦੋਂ ਸ਼ੁਰੂ ਹੋਇਆ। ਹੁਣ ਕੀ ਹੋਇਆ, ਜਦੋਂ ਗੋਡਿਆਂ ਤੇ ਕੰਧ ਆਈ ਨਾ ਤੇ ਗੋਡੇ ਥੋੜੇ ਜੇ ਅੱਗੇ ਨੂੰ ਨਿਕਲੇ ਹੁੰਦੇ ਆ, ਤੇ ਜਿਹੜਾ ਮਿਸਤਰੀ ਸੀ ਨਾ ਰਾਜ ਮਿਸਤਰੀ, ਉਹ ਇੱਟ ਤੋੜਨ ਲੱਗਾ ਕਿ ਇੱਟ ਤੋੜ ਕੇ ਤੇ ਕੰਧ ਸਿੱਧੀ ਰਵੇ, ਇੱਟ ਤੋੜ ਕੇ ਲਾ ਦਿੰਦੇ ਇੱਥੇ। ਜਦੋਂ ਇੱਟ ਤੋੜਨ ਲੱਗਾ ਵਜ਼ੀਰ ਖਾਂ ਕਹਿੰਦਾ ਇੱਟ ਕਾਹਦੇ ਵਾਸਤੇ ਤੋੜਦਾ ਆ, ਕਹਿੰਦਾ ਜੀ ਇੱਥੇ ਇਹਨਾਂ ਦੇ ਗੋਡੇ ਆ ਗਏ, ਕੰਧ ਵਿੰਗੀ ਨਾ ਹੋ ਜਾਏ। ਉਹ ਕਹਿੰਦਾ ਇੱਟ ਕਾਹਦੇ ਵਾਸਤੇ ਤੋੜਦਾ, ਤੇਸੀ ਮਾਰ ਕੇ ਗੋਡਾ ਕੱਟ ਲਾ ਕਹਿੰਦਾ ਇਹਨਾਂ। ਆਖੋ ਸਤਨਾਮ ਸ਼੍ਰੀ, ਕਹਿੰਦਾ ਗੋਡਾ ਕੱਟ ਲਾ, ਗੋਡੇ ਦੀ ਚੱਪਣੀ ਲਾ ਦੇ ਕਹਿੰਦਾ। ਵੇਖੋ ਇਹਨੇ ਤਸੀਏ, ਪਰ ਉਹਨਾਂ ਬੱਚਿਆਂ ਦੀਆਂ ਬਾਹਾਂ ਚੜ੍ਹਦੀ ਕਲਾ ਦੇ ਨਾਲ ਖੜੀਆਂ, ਜਕਾਰੇ ਛੱਡ ਰਹੀਆਂ। ਦੁੱਖ ਝੱਲਿਆ, ਤਸੀਏ ਝੱਲੇ, ਆਖਰ ਉਹ ਕੋਮਲ ਜਿੰਦਾਂ, ਉਹ ਕੋਮਲ ਸਰੀਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬੱਚੇ ਸਦਾ ਵਾਸਤੇ ਉਹਨਾਂ ਕੰਧਾਂ ਵਿੱਚ ਐਸੇ ਛੁਪੇ। ਜਦੋਂ ਛਾਤੀ ਤੇ ਕੰਧ ਆਈ ਨਾ, ਸਾਧ ਸੰਗਤ ਸਾਹ ਘੁੱਟਣਾ ਸ਼ੁਰੂ ਹੋ ਗਿਆ। ਤੇ ਜਿਹੜਾ ਵੱਡਾ ਸੀ ਨਾ, ਉਹ ਛੋਟੇ ਵੱਲ ਵੇਖ ਕੇ ਨਾ, ਜੋਰਾਵਰ ਜਿਹੜਾ ਸੀ ਨਾ, ਜੋਰਾਵਰ ਸਿੰਘ, ਉਹ ਫਤਿਹ ਸਿੰਘ ਵੱਲ ਵੇਖ ਕੇ ਨਾ, ਤੇ ਥੋੜੀਆਂ ਜਿਹੀਆਂ ਅੱਖਾਂ ਭਰ ਲਈਆਂ। ਧਿਆਨ ਦੇਣਾ, ਇੱਕ ਵਿਦਵਾਨ ਨੇ ਲਿਖਿਆ
ਮੋਹੇ ਮਰਨੇ ਕਾ ਚਾਓ ਹੈ ਮੈਂ ਦੱਸਣਾ। ਵੱਡੇ ਨੇ ਥੋੜੀਆਂ ਜਿਹੀਆਂ ਅੱਖਾਂ ਭਰ ਲਈਆਂ ਤੇ ਜਿਹੜਾ ਛੋਟਾ ਸੀ ਨਾ ਫਤਿਹ ਸਿੰਘ ਉਹ ਥਾਪੜਾ ਦੇ ਕੇ ਕਹਿੰਦਾ ਕੀ ਗੱਲ ਭਰਾਵਾ ਡੋਲ ਗਿਆ? ਕਹਿੰਦਾ ਡੋਲਿਆ ਨਹੀਂ, ਤੂੰ ਮੇਰਾ ਹੱਕ ਖੋ ਲਿਆ, ਤੂੰ ਮੇਰਾ ਹੱਕ ਖੋ ਲਿਆ। ਛੋਟਾ ਕਹਿੰਦਾ ਫਤਿਹ ਸਿੰਘ ਕਿਵੇਂ? ਕਹਿੰਦਾ ਤੂੰ ਆਇਆ ਬਾਅਦ ਵਿੱਚ ਸਾਂ ਪਰ ਸ਼ਹਾਦਤ ਦਾ ਜਾਮ ਪਹਿਲਾਂ ਪੀ ਰਿਹਾ। ਉਹ ਛੋਟਾ ਸੀ ਨਾ, ਨੀਵਾਂ ਸੀ ਕੰਧ ਕਰਕੇ, ਇਸ ਕਰਕੇ ਕੰਧ ਉਹਦੇ ਤੇ ਪਹਿਲਾਂ ਆ ਗਈ, ਛੋਟੇ ਉੱਤੇ ਕੰਧ ਪਹਿਲਾਂ ਆਈ। ਜੋਰਾਵਰ ਸਿੰਘ ਵੱਡਾ ਕਹਿੰਦਾ ਮੇਰੇ ਮਨ ਚ ਇਹ ਸੀ ਕਿ ਮੈਂ ਆਇਆ ਪਹਿਲਾਂ ਸਾਂ ਸੰਸਾਰ ਚ ਪਰ ਸ਼ਹਾਦਤ ਦਾ ਜਾਮ ਵੀ ਮੈਂ ਤੇਰੇ ਨਾਲੋਂ ਪਹਿਲਾਂ ਪੀਂਦਾ। ਵੇਖੋ ਮੋਹੇ ਮਰਨੇ ਕਾ ਚਾਓ ਹੈ, ਇਹ ਆ ਅੱਖਾਂ ਭਰੀਆਂ ਕਿ ਮੌਤ ਅਜੇ ਆਈ ਕਿਉਂ ਨਹੀਂ ਆ, ਇੰਨਾ ਚਾਹ ਆ ਸ਼ਹਾਦਤ ਦਾ ਜਾਮ ਪੀਂਦਾ। ਸਤ ਸੰਗਤ ਆਖਰ ਦੋਵੇਂ ਸਾਹਿਬਜ਼ਾਦੇ ਨੀਹਾਂ ਚ ਚਿਣੇ, ਸ਼ਹਾਦਤ ਦਾ ਜਾਮ ਪੀਤਾ ਗਿਆ। ਆਖਰ ਜਦੋਂ ਕੰਧਾਂ ਚੋਂ ਕੱਢ ਕੇ ਸਰੀਰ ਜਿਹੜੇ ਬਾਹਰ ਰੱਖੇ, ਸਾਧ ਸੰਗਤ ਇਹਨਾਂ ਸਰੀਰਾਂ ਦਾ ਸੰਸਕਾਰ ਟੋਡਰ ਮੱਲ ਨੇ ਕੀਤਾ। ਉਧਰ ਮਾਂ ਗੁਜਰੀ ਠੰਡੇ ਬੁਰਜ ਚ, ਜਦੋਂ ਮਾਤਾ ਗੁਜਰੀ ਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਨੀਹਾਂ ਚ ਚਿਣੇ ਗਏ, ਸ਼ਹਾਦਤ ਦਾ ਜਾਮ ਪੀ ਗਏ ਆ, ਉਸ ਵੇਲੇ ਮਾਤਾ ਗੁਜਰੀ ਨੇ ਠੰਡੇ ਬੁਰਜ ਵਿੱਚ ਪਈ ਨੇ ਆਖਿਆ ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਤਾਂਹੀਓ ਲੋਕ ਮੈਨੂੰ ਗੁਜਰੀ ਆਖਦੇ ਨੇ, ਜੋ ਆਈ ਸਿਰ ਉਹ ਮੈਂ ਝੱਲ ਗੁਜਰੀ, ਪਹਿਲਾਂ ਮੈਂ ਪਤੀ ਦਿੱਤਾ ਫੇਰ ਮੈਂ ਪੋਤੇ ਦਿੱਤੇ, ਹੁਣ ਮੌਤ ਮੈਨੂੰ ਕਹਿੰਦੀ ਚੱਲ ਆ ਗੁਜਰੀ। ਉਸੇ ਵੇਲੇ ਅਰਦਾਸ ਕੀਤੀ, ਜੋਦੜੀ ਕੀਤੀ, ਨਿਰੰਕਾਰ ਤੇਰਾ ਸ਼ੁਕਰਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਅਰਦਾਸ ਕੀਤੀ। ਔਰ ਸਾਧ ਸੰਗਤ ਇਹ ਵੀ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਨਿਭ ਗਈ ਸੀ, ਮੇਰੇ ਤੇ ਵੀ ਬਖਸ਼ਿਸ਼ ਰਹਿਮਤ ਕਰੋ, ਮੇਰੀ ਵੀ ਨਿਭ ਜਾਏ, ਕੇਸਾਂ ਸਵਾਸਾਂ ਸੰਗ ਤੇ ਤੁਹਾਡੀਆਂ ਚਰਨਾਂ ਚ ਨਿਵਾਸ ਮਿਲ ਜਾਏ। ਵਿਦਵਾਨਾਂ ਨੇ ਇਹ ਗੱਲ ਲਿਖੀ ਆ ਕਿ ਉਸ ਬੁਰਜ ਤੋਂ ਮਾਤਾ ਜੀ ਨੂੰ ਧੱਕਾ ਦੇ ਕੇ ਸੁੱਟ ਕੇ ਫਿਰ ਸ਼ਹੀਦ ਕੀਤਾ ਗਿਆ, ਕਿਉਂਕਿ ਸ਼ਹਾਦਤ ਇਹ ਆ ਨਾ, ਸ਼ਹਾਦਤ ਇਹ ਆ ਕਿ ਜ਼ੁਲਮ ਕਰਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਏ। ਉਸ ਠੰਡੇ ਬੁਰਜ ਤੋਂ ਮਾਤਾ, ਬਜ਼ੁਰਗ ਸਰੀਰ ਸੀ ਉਸ ਵੇਲੇ ਸਾਧ ਸੰਗਤ, ਬਜ਼ੁਰਗ ਸਰੀਰ ਨੂੰ ਉਸ ਬੁਰਜ ਤੋਂ ਸੁੱਟਿਆ, ਮਾਤਾ ਜੀ ਸ਼ਹਾਦਤ ਦਾ ਜਾਮ ਪੀ ਗਏ। ਔਰ ਤਿੰਨੋ ਹੀ ਉਧਰ ਸਾਹਿਬਜ਼ਾਦੇ, ਇਧਰ ਮਾਤਾ ਗੁਜਰੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਉਧਰ ਕਲਗੀਧਰ ਪਾਤਸ਼ਾਹ ਨਾ ਰਾਏ ਕੱਲੇ ਦੇ ਕੋਲ ਪਹੁੰਚ ਗਏ ਸੀ ਉਦੋਂ ਤੱਕ, ਨੂਰੇ ਮਾਈ ਨੂੰ ਘੱਲਿਆ ਖਬਰ ਲੈ ਕੇ ਆ, ਤੇ ਨੂਰੇ ਮਾਈ ਨੇ ਜਦੋਂ ਜਾ ਕੇ ਦੱਸਿਆ ਨਾ ਕਲਗੀਆਂ ਵਾਲੇ, ਉੱਥੇ ਚਾਰ ਪੰਕਤੀਆਂ ਇੱਕ ਵਿਦਵਾਨ ਨੇ ਲਿਖੀਆਂ, ਸਰਹੰਦ ਤੋਂ ਸੁਨੇਹਾ ਆਇਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ, ਨੌ ਨਿਹਾਲ ਟੁਰ ਗਏ, ਸੂਬੇ ਨੇ ਦੋਵੇਂ ਕੰਧਾਂ ਵਿੱਚ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਬੀੜ ਦਿੱਤੇ। ਇਹ ਗੱਲ ਕਿਹਨੇ ਦੱਸੀ? ਨੂਰੇ ਮਾਈ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਤੇ ਸਤਿਗੁਰ ਨਾ ਬੈਠੇ ਸੀ ਮੰਜੇ ਤੇ ਜਦੋਂ ਨੂਰਾ ਮਾਈ ਦੱਸਦਾ, ਤੇ ਕੀ ਹੋਇਆ? ਕਹਿੰਦੇ ਇਹ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ। ਕੌਣ ਉੱਠਿਆ ਮੁਸਕਰਾ ਕੇ? ਗੁਰੂ ਗੋਬਿੰਦ ਸਿੰਘ ਮਹਾਰਾਜ ਨੂਰੇ ਮਾਈ ਕੋਲੋਂ ਸੁਣ ਕੇ, ਇਹ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ ਤੇ ਉਹਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਨੇੜੇ ਹੋ ਗਏ ਨੂਰੇ ਮਾਈ ਦੇ, ਤੇ ਪਤਾ ਨੂਰੇ ਨੂੰ ਕੀ ਕਹਿੰਦੇ? ਉਹ ਤੂੰ ਰੂਬਰੂਸ ਹੈ ਉੱਥੇ, ਕੋਈ ਗੱਲ ਨਾ ਲੁਕਾਈ ਤੇ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ। ਨੂਰੇ ਮਾਈ ਨੂੰ ਪੁੱਛਦੇ ਗੁਰੂ ਗੋਬਿੰਦ ਸਿੰਘ, ਜਿਹੜਾ ਆਪਣੇ ਅੱਖੀ ਵੇਖ ਕੇ ਗਿਆ ਸਾਰਾ ਕੁਛ, ਮਹਾਰਾਜ ਕਹਿੰਦੇ ਸਾਫ ਸਾਫ ਦੱਸੀ ਕੋਈ ਕਹਿਰ ਨਾ ਕਮਾਈ। ਕੀ ਪੁੱਛਦੇ ਕਲਗੀਧਰ ਪਾਤਸ਼ਾਹ? ਕਹਿੰਦੇ ਮੇਰੇ ਲਾਲਾ ਨੇ ਕਿਤੇ ਕੋਈ ਆ ਤੇ ਨਾ ਕੱਢੀ। ਵੇਖੋ ਪੁੱਤਰਾਂ ਵਾਸਤੇ ਪੁੱਛਦੇ, ਕਹਿੰਦੇ ਜਦੋਂ ਨੀਹਾਂ ਚ ਚਿਣੇ ਗਏ ਕਿਤੇ ਮੇਰੇ ਪੁੱਤਰਾਂ ਨੇ ਹਾਏ ਤੇ ਨਹੀਂ ਆਖੀ, ਕਿਤੇ ਜਦੋਂ ਉਹਨਾਂ ਦਾ ਸਰੀਰ ਨੀਹਾਂ ਚ ਚਿਣਿਆ ਜਾ ਰਿਹਾ ਸੀ ਉਹਨਾਂ ਦੀ ਜ਼ਬਾਨ ਤੇ ਹਾਏ ਤੇ ਨਹੀਂ ਆਈ, ਆ ਤੇ ਨਹੀਂ ਆਖਿਆ ਉਹਨਾਂ ਨੇ ਕਿਤੇ ਦੁਖੀ ਹੋ ਕੇ? ਮੇਰੇ ਲਾਲਾ ਨੇ ਕਿਤੇ ਕੋਈ ਆ ਤੇ ਨਾ ਕੱਢੀ, ਕੋਈ ਚੀਕ ਤੇ ਨਾ ਮਾਰੀ, ਉੱਚੀ ਸਾਹ ਤੇ ਨਾ ਕੱਢੀ। ਨੂਰਾ ਮਾਈ ਕਹਿੰਦਾ ਨਹੀਂ ਮਹਾਰਾਜ, फिर कलगीधर पातशाह पुछदे, जदों नूरे ने यह दसिया ना महाराज उन्हां इट्टां नहीं कट के लाइया गोडिया ते, उन्हां ने गोडे दियां चप्पणियां कट के उत्थे इट्टां पूरियां लाइया। ते कलगीधर पातशाह पता की कहिंदे नूरे नूं, कहिंदे मैनूं दस की, कहिंदे तेसी दे नाल जद वजी सट सी करारी, तेसी दे नाल जद वजी सट सी करारी, ओ मेरे फतेह सिंह ने किते उची चीक ते ना मारी, किते ओदी चीक ते नहीं निकली। आखो सतनाम, पता वो विद्वान की कहिंदा, कहिंदा उस गुरु दे पुछण दा ए अंदाज वखरा सी, जो गुरु गोबिंद सिंह ने संसार विच वजाया ओ साज वखरा सी। जेड़ा साज कलगियां वाले ने वजाया वो अज तक किसी ने नहीं वजाया, जो कुर्बानियां कलगिया वाले ने दितियां वो अज तक किसी ने नहीं दितियां। टोटर माल ने मोरां विछा के साथ संगत वो जगह खरीदी, अज सिख कौम दे कोल सब तो कीमती जगह जड़ी है वो ज्योति स्वरूप साहब गुरुद्वारा है। वेखो जेड़िया मोरां उस वेले टोडर मल ने विछाइया उस वेले ओदी कीमत लखां रुपया बनती सी, ते सस्कार जिनी जगह फतेहगढ़ साहब गुरुद्वारा जिथे नीह च चिणिया जिथे साहबजादियां दा सस्कार कीता उस गुरुद्वारे दा नाम ज्योति स्वरूप साहब आ, ते दोवां शरीरां नूं एक साहबजादा जोरावर सिंह दे शरीर नूं भाई टोडर मल ने अपने मोढ़े नाल लाया, साहबजादा फतेह सिंह दे शरीर नूं टोडर मल दी घरवाली ने अपने मोढ़े नाल लाया, ते मां गुजरी दा शरीर चुकण वास्ते फटे ते बबान ते पा के चार बंदे किराए ते कीते। वेखो कलगिया वाले की माता का संस्कार, कलगिया वाले के पुत्रां का संस्कार, मगर तुरन वाला कोई नहीं, केवल टोडर मालो की घरवाली ते दो उहदे पुत्र संस्कार करने वाले। सारा घर बार वेच के, सारे सर की सारी जमीन जायदाद वेच के क्या कलगिया वालिया तेरी माता का तेरे पुत्रां का सतगुरु संस्कार हो जाए, मेरा कुछ रवे ते भावे ना रवे पर मैं सेवा अवश्य कमाउनी आ। साध संगत ज्योति स्वरूप साहब गुरुद्वारा जिथे उथे उन्हां तिना शरीरां दा होया संस्कार, ते साध संगत जिन्ना जिन्ना ने सेवा कमाई भाई टोडर मल ते मोती राम मेरे वर्गियां, साध संगत उन्हां दे नां लैके भी अज संसार सिजदे करदा आ। जिस मरने ते जग डरै मेरे मन आनंद, मरने ही ते पाई है पूर्ण परमानंद। अज यतन करो उस साहबजादियां दियां भैणां बनीए, उन्हां साहबजादियां दे भरा बनीए, कलगीधर पातशाह दे पुत्र बनीए, माता साहब कौर दियां धीआं ते पुत बनीए। ये आपां उदों बणांगे जदों आपां खंडे बाटे दा अमृत छक के बाणी ते बाणे दे धारनी होवांगे। पतत कोणे नशियां चों निकलो, साबत सूरत हो के गुरु दे लड़ लगो, बाणी ते बाणे दे वो धारनी, ते उन्हां शहीदां दी याद विच आखिए, सिर दीजै कान नकीजै, सिर दीजै कान नकीजै,
सिर दीजै कान नकीजै, सिर दीजै कान नकीजै,
ए त मार्ग पैर तरीजै, ए त मार्ग पैर तरीजै,
मार्ग पैर तरीजै, ए त मार्ग पैर तरीजै।
धन श्री गुरु गोबिंद सिंह जी, धन श्री गुरु गोबिंद सिंह जी,
धन श्री गुरु गोबिंद सिंह जी, धन श्री गुरु गोबिंद सिंह जी,
इत मार्ग पैर तरी जै, इत मार्ग पैर तरी जै,
मार्ग पैर तरी जै, इत मार्ग पैर तरी जै।
धन धन बाबा जोरावर सिंह जी, धन धन बाबा जोरावर सिंह जी,
बाबा जोरावर सिंह जी, धन धन बाबा जोरावर सिंह जी,
धन धन बाबा फतेह सिंह जी, धन धन बाबा फतेह सिंह जी,
धन धन बाबा फतेह सिंह जी, धन धन बाबा फतेह सिंह,
धन धन माता गुजरी जी, धन धन माता गुजरी जी,
धन धन माता गुजरी जी, धन धन माता गुजरी जी,
इत मार्ग पैर तरी जै, इत मार्ग पैर तरी जै,
मार्ग पैर तरी जै, इत ਮਾਰਗ ਪੈਰ ਤਰੀ
ਸਿਰ ਦੀਜੈ ਕਾਣ ਨਕੀਜੈ ਸਿਰ ਦੀਜੈ ਕਾਣ ਨਕੀਜੈ
ਸਿਰ ਦੀਜੈ ਕਾਣ ਨਕੀਜੈ ਸਿਰ ਦੀਜੈ
ਕਾਣ ਨਕੀਜੈ
ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਸਤਿਗੁਰੂ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼ ਸਾਨੂੰ ਵੀ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ ਉਹਨਾਂ ਮਹਾਨ ਬਾਬਿਆਂ ਦੇ ਦਰਸਾਏ ਹੋਏ ਰਾਹ ਰਸਤੇ ਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਬਲ ਦੇਣ ਤਾਂ ਕਿ ਗੁਰੂ ਪੱਲਾ ਪਕੜ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਆਵੀ ਲੋਕ ਸਫਲਾ ਪਰਲੋਕ ਵੀ ਸੁਹੇਲਾ ਬਣਾ ਲਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਾਰੀਆਂ ਸੰਗਤਾਂ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।